ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਲਿਖਤ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਜੀਵਨ ਪ੍ਰਸੰਗ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 39ਵਾਂ ਹੈ ਗੋਇੰਦਵਾਲ। ਬੈਠੇ ਸਨ ਬਾਸਰ ਕੇ ਵਿੱਚ ਸ੍ਰੀ ਅਮਰਦਾਸ ਜੀ ਖੁਸ਼ੀ ਵਿੱਚ, ਉਸ ਖੁਸ਼ੀ ਵਿੱਚ ਨਾ ਕਿ ਜਿਸ ਦੇ ਅਸੀਂ ਤੁਸੀਂ ਜਾਣੂ ਹਾਂ, ਪਰ ਉਸ ਖੁਸ਼ੀ ਵਿੱਚ ਕਿ ਜੋ ਖੁਸ਼ੀਆਂ ਦੀ ਖਾਹਸ਼ ਛੱਡਿਆ ਆਉਂਦੀ ਹੈ। ਪ੍ਰੀਤਮ ਹੋਵੇ ਅਰਸ਼ੀ, ਉਸ ਨਾਲ ਪਵੇ ਪਿਆਰ, ਖੁਸ਼ ਕਰਨੇ ਦੀ ਹੋਵੇ ਲਾਲਸਾ, ਅਣਹੁੰਦੇ ਤਾਣ ਨਾਲ ਕਰ ਲਵੇ ਉਸਨੂੰ ਖੁਸ਼, ਫਿਰ ਹੁੰਦੀ ਹੈ ਖੁਸ਼ੀ। ਜੋ ਨਹੀਂ ਹੁੰਦੀ ਪ੍ਰੀਤਮ ਖੁਸ਼ੀ ਵਾਂਗੂ ਖੁਸ਼ੀ, ਪਰ ਬਣਾ ਦਿੰਦੀ ਹੈ ਖੁਸ਼ੀ ਦਾ ਰੂਪ। ਹੋ ਜੋ ਜਾਣਾ ਹੋਇਆ ਉਹ ਕੁਛ, ਜੋ ਕੁਛ ਕੇ ਚਾਹੁੰਦਾ ਹੈ ਅਰਸ਼ੀ ਪ੍ਰੀਤਮ ਕੇ ਹੋ ਜਾਵੀਏ। ਉਹ ਕੁਛ ਹੋ ਜਾਣਾ ਹੈ ਉਸਦੀ ਖੁਸ਼ੀ, ਅਤੇ ਉਸਦੀ ਖੁਸ਼ੀ ਹੋ ਜਾਂਦੀ ਹੈ ਆਪਣੀ ਖੁਸ਼ੀ। ਉਸ ਅਰਸ਼ੀ ਦਾਤੇ ਦੀ ਖੁਸ਼ੀ ਵਿੱਚ ਸਮਾਏ ਖੁਸ਼ ਬੈਠੇ ਹਨ ਸ੍ਰੀ ਅਮਰਦਾਸ ਜੀ ਬਾਸਰਕੇ ਵਿੱਚ, ਜਿਨ੍ਹਾਂ ਨੇ ਆਪਣੀ ਖੁਸ਼ੀ ਵਿੱਚ ਟੋਰਿਆ ਸੀ ਬਾਸਰਕੇ। ਇਸ ਤਰ੍ਹਾਂ ਦੇ ਰੰਗਾਂ ਵਿੱਚ ਬੀਤ ਰਹੇ ਦਿਨਾਂ ਵਿੱਚ ਇੱਕ ਦਿਨ ਆ ਗਿਆ ਸਦਾ ਸੈਨਤਾ ਦੇ ਖੰਭ ਨਾਲ ਉੱਡਦਾ ਖਡੂਰ ਵਿੱਚ ਬੈਠੇ ਅਰਸ਼ੀ ਬਾਲਮ ਦਾ, ਆ ਜਾਓ ਹੁਣ ਮੇਰੇ ਕੋਲ। ਪਿਆਰੇ ਦੀ ਖੁਸ਼ੀ ਲੱਖ ਕੇ ਫਿਰ ਉੱਠ ਤੁਰੇ ਉੱਥੋਂ, ਜੋ ਕਦੇ ਸੀ ਸਵਦੇਸ਼ ਅਤੇ ਫਿਰ ਹੋ ਗਿਆ ਸੀ ਪਰਦੇਸ਼, ਅਤੇ ਅਰਸ਼ੀ ਪ੍ਰੀਤਮ ਦੇ ਮੁੜੇ ਘੱਲਣ ਕਰਕੇ ਫਿਰ ਹੋ ਰਿਹਾ ਸੀ ਸਵਦੇਸ਼। ਅੱਜ ਉਹ ਸਵਦੇਸ਼ ਹੋ ਰਿਹਾ ਦੇਸ਼, ਫਿਰ ਵਿਦੇਸ਼ ਹੋ ਗਿਆ। ਸਦਾ ਜੋ ਆ ਗਿਆ ਪ੍ਰੀਤਮ ਦੇ ਦੇਸ਼ ਆਪਣਨ ਦਾ, ਜੋ ਸਵਦੇਸ਼ ਹੈ ਪ੍ਰੀਤਮ ਦਾ ਹੋਣ ਕਰਕੇ, ਬਿਰਧ ਪ੍ਰੇਮੀ ਜੀ ਪਰ ਪਿਰਮ ਰਸਾਂ ਨਾਲ ਜਵਾਨ ਹੋ ਗਏ ਪ੍ਰੇਮੀ ਜੀ, ਅੱਪੜ ਪਏ ਖਡੂਰ। ਸੰਨੇ ਸੰਨੇ ਚੱਲਦੇ ਦਿਲ ਨੈਣਾਂ ਦੇ ਭਾਰ ਚੱਲਦੇ, ਜਾਂ ਪ੍ਰਾਪਤ ਹੋਏ ਪਵਿੱਤਰ ਚਰਨਾਂ ਨੂੰ, ਜਿਨ੍ਹਾਂ ਕਮਲਾਂ ਤੋਂ ਕੂਲੇ ਕੂਲੇ ਚਰਨਾਂ ਵਿੱਚ ਜਾ ਤਾਰੇ ਕਮਲ ਕਟੋਰੀਆਂ ਵਰਗੇ ਜਲ ਭਰੇ ਨੈਣ, ਡੁੱਲ ਪਏ ਪ੍ਰੇਮ ਰਸ ਭਰੇ ਨੈਣ, ਤਰ ਬਤਰ ਹੋ ਗਏ ਚਰਨ ਕਮਲ ਜੋ ਸਦਾ ਭਰੇ ਰਹਿੰਦੇ ਹਨ ਪ੍ਰੇਮ ਰਸਾਂ ਨਾਲ, ਪਰ ਸਦਾ ਸਮਾਂ ਲੈਂਦੇ ਹਨ ਆਪਣੇ ਵਿੱਚ ਪ੍ਰੇਮੀ ਰਸ ਨਾਲ ਭਰੀਆਂ ਪ੍ਰੇਮੀ ਦੀਆਂ ਪ੍ਰੇਮ ਨਹਿਰਾਂ ਨੂੰ, ਜਿਵੇਂ ਸਾਗਰ ਸਾਰੀਆਂ ਨਦੀਆਂ ਦੇ ਜਲ ਸਵੀਕਾਰ ਕਰਦਾ, ਨਾ ਕਦੇ ਹੋਰ ਲਈ ਭੁੱਖਾ ਹੋਇਆ ਅਤੇ ਨਾ ਹੀ ਕਦੇ ਸਦ ਪੈਂਦੀਆਂ ਨਾਲ ਰਜ ਉਛਲੇ। ਇਸ ਤਰ੍ਹਾਂ ਪ੍ਰੇਮ ਰਸ ਭਰੇ ਆਏ। ਸ੍ਰੀ ਅਮਰਦਾਸ ਜੀ ਦੀ ਸੁਰਤ ਸਮਾ ਰਹੀ ਹੈ ਸੁਰਤੇ ਵਿੱਚ, ਸੀਸ 'ਤੇ ਫਿਰ ਰਿਹਾ ਹੈ ਸਮਾਈ ਕਰ ਲੈਣ ਵਾਲਾ ਯਮੁਨਾ ਵਾਲਾ ਕਰ ਕਮਲ। ਅਰਸ਼ੀ ਪ੍ਰੀਤਮ ਨੇ ਜੋ ਹੁਣ ਪ੍ਰੇਮੀ ਬਣ ਰਹੇ ਸਨ ਆਪਣੇ ਪ੍ਰੇਮੀ ਦੇ, ਪ੍ਰੇਮੀ ਪ੍ਰੀਤਮ ਦੇ ਮੱਥੇ ਹੇਠ ਆਪਣਾ ਸੋਹਣਾ ਹੱਥ ਦੇਖ ਕੇ ਸੀਸ ਉਚਾਇਆ ਅਤੇ ਪਾਸ ਬਹਾਲ ਲਿਆ। ਸੁੱਖ ਸਾਂਤ ਪੁੱਛੀ ਹੁਣ ਰਸਨਾ ਨਾਲ ਵੀ, ਜੋ ਲੱਖ ਲਈ ਸੀ ਪਹਿਲੋਂ ਹਿਰਦੇ ਨਾਲ, ਫਿਰ ਸਾਰੇ ਪਰਿਵਾਰ ਦੀ ਸੁੱਖ ਸਾਂਤ ਪੁੱਛੀ, ਸਭ ਤੋਂ ਪਿੱਛੋਂ ਪੁੱਛੀ ਪਰਮੇਸ਼ਰ ਪਿਆਰੀ ਪੁੱਤਰੀ ਬੀਬੀ ਅਮਰੋਂ ਦੀ ਸੁੱਖ ਸਾਂਤ, ਜੋ ਦੱਸੀ ਸ਼ੁਕਰ ਭਰੇ ਦਿਲ ਅਤੇ ਸ਼ਰਧਾ ਭਰੇ ਨੈਣਾਂ ਨਾਲ, ਜੁੜੇ ਹੱਥਾਂ ਦੀ ਅੰਜਲੀ ਨਾਲ ਸ੍ਰੀ ਅਮਰਦਾਸ ਜੀ ਨੇ ਕਿ ਉਪਕਾਰ ਮੂਰਤੀ ਕਾਕੀ ਸੁਖੀ ਹੈ, ਆਪ ਚੰਦਨ ਵਾਂਗੂ ਸੀਤਲ ਹੈ, ਨਾਮ ਸੁਗੰਧ ਵਿੱਚ ਮਗਨ ਹੈ ਅਤੇ ਨਾਮ ਦੀ ਸੁਗੰਧੀ ਦਾਨ ਹੋ ਰਹੀ ਹੈ, ਪਰਿਵਾਰ ਵਿੱਚ ਦੀਆਂ ਅਤੇ ਪਿੰਡ ਵਿੱਚ ਦੀਆਂ ਅਤੇ ਦੁਪਾਸਿਓਂ ਪੁੱਛਣ ਆਈਆਂ ਮਾਈਆਂ ਬੀਬੀਆਂ ਵਿੱਚ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਲੰਗਰ ਦਾ ਸੱਦਾ ਆ ਗਿਆ, ਸਾਰੇ ਲੰਗਰ ਸਥਾਨ ਚਲੇ ਗਏ। ਜਦ ਸਾਰੇ ਛਕ ਚੁੱਕੇ ਅਤੇ ਆਪੋ ਆਪਣੇ ਟਿਕਾਣੇ ਚਲੇ ਗਏ, ਇਕਾਂਤ ਹੋ ਗਈ, ਤਾਂ ਸ੍ਰੀ ਗੁਰੂ ਜੀ ਨੇ ਸ੍ਰੀ ਅਮਰਦਾਸ ਜੀ ਨੂੰ ਆਖਿਆ, ਪੁਰਖਾ, ਸਾਥੋਂ ਦੂਰ ਰਹਿਣਾ ਤੁਸਾਂ ਲਈ ਅਚੱਲ ਹੈ, ਚਾਹੋ ਤੁਸੀਂ ਚੱਲ ਲਿਆ ਹੈ ਅਤੇ ਅੱਗੋਂ ਵੀ ਚੱਲ ਲੈ ਸੋ, ਤੁਸੀਂ ਖੁਸ਼ੀ ਨਾਲ ਚੱਲ ਲੈ ਸੋ, ਕਿਉਂ ਜੋ ਤੁਸਾਂ ਨੇ ਅਪਣਾ ਲਈ ਹੈ ਮੇਰੀ ਖੁਸ਼ੀ ਮੇਰੀ ਹੋਣ ਕਰਕੇ। ਮੇਰੀ ਖੁਸ਼ੀ ਹੋਣ ਇਹ ਹੈ ਕਿ ਦੂਰ ਨਾ ਰਹੋ, ਪਾਸ ਰਹਿਣੇ ਵਿੱਚ ਦਿਸ ਰਿਹਾ ਹੈ ਕਿ ਤੁਸਾਂ ਲਈ ਖੇਚਲ ਹੈ, ਤੁਸਾਂ ਦੀ ਖੇਚਲ ਵਿੱਚ ਮੇਰੀ ਖੁਸ਼ੀ ਨਹੀਂ। ਹਾਂ ਦੇਖੋ, ਕਰਤਾ ਪੁਰਖ ਨੇ ਪਾਸ ਰਹਿਣ ਅਤੇ ਦੂਰ ਰਹਿਣ ਦੇ ਵਿਚਕਾਰ ਇੱਕ ਵਿਉਂਤ ਸਾਜ ਦਿੱਤੀ ਹੈ, ਉਹ ਹੈ ਨੇੜੇ ਰਹਿਣਾ। ਨੇੜੇ ਉਸੇ ਤਾਂ ਦੂਰੀ ਵਾਲੇ ਘਾਟੇ ਘੱਟ ਜਾਣਗੇ, ਨੇੜੇ ਹੋਸੇ ਤਾਂ ਪਾਸ ਰਹਿਣ ਵਾਲੀਆਂ ਚੋਬਾਂ ਦੂਰ ਰਹਿ ਸਨ, ਨੇੜੇ ਰਹਿਣ ਵਿੱਚ ਪਾਸ ਰਹਿਣ ਨਾਲੋਂ ਵਿੱਥ ਜੋ ਰਹਿ ਸੀ। ਵਿੱਥ ਚੋਬਾਂ ਨੂੰ ਵਿੱਥ 'ਤੇ ਰੱਖਦੀ ਹੈ। ਉਹ ਵਿਉਂਤ ਜੋ ਕਰਤਾਰ ਨੇ ਸਾਜੀ ਹੈ ਇਹ ਹੈ ਕਿ ਤੂੰ ਹੁਣ ਬਿਆਸਾ ਕਿਨਾਰੇ 'ਤੇ ਜਾ ਵਸੇ, ਨੇੜੇ ਹੋ ਜਾਣ ਕਰਕੇ ਮੇਲ ਗੇਲ ਸੌਖੇ ਹੋ ਰਹਿਣਗੇ, ਵਾਸਾ ਤੁਸਾਂ ਦਾ ਸੁਤੰਤਰ ਹੋ ਜਾਏਗਾ, ਕਰਤਾ ਪੁਰਖ ਦੀ ਸੇਵਾ ਦਾ ਕੰਮ ਚੰਗਾ ਕਰ ਸਕੋਗੇ। ਜੋ ਪੰਡ ਕਿ ਹੁਣ ਤੁਸਾਂ ਸਿਰ ਧਰ ਜਾਣੀ ਹੈ, ਜਿੱਥੇ ਟਿਕਾਣਾ ਕਰਨਾ ਹੈ ਪੱਤਣ ਦਾ ਥਾਂ ਹੈ ਬਿਆਸਾ। ਉਰਾਰ ਪੁਆਰ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਆਰਾਮ ਦਾ ਟਿਕਾਣਾ ਮਿਲ ਜਾਏਗਾ, ਵਸਤੀ ਵਸ ਪਵੇਗੀ। ਜੋ ਵਸ ਵਸ ਪਈ ਉਜੜਦੀ ਹੈ, ਤੂੰ ਸਾਡੇ ਕਦਮਾਂ ਦੀ ਬਰਕਤ ਨਾਲ ਵਸੇਗੀ, ਕਈ ਜੀਵਾਂ ਦੇ ਰੋਜ਼ਗਾਰ ਟੁਰ ਪੈਣਗੇ, ਭਲਾ ਹੋਵੇਗਾ ਜਗਤ ਦਾ। ਤੁਸਾਂ ਦਾ ਡੇਰਾ ਹੋਣ ਕਰਕੇ ਭੁੱਖੇ ਪਿਆਸੇ ਦੁਖੀ ਦਰਦ ਰੰਜਾਣੇ ਦੀ ਸਾਰ ਹੋਵੇਗੀ, ਨਾਮ ਦਾ ਪੱਲੂ ਫਿਰੇਗਾ ਕਿਉਂ। ਸ੍ਰੀ ਅਮਰਦਾਸ ਜੀ ਦਿਲ ਜੋੜ ਕੇ ਸੁਣ ਰਹੇ ਸਨ, ਇੱਕ ਲੰਮਾ ਪਰ ਹਲਕਾ ਸੁੱਖ ਅਤੇ ਸਹੂਲਤ ਵਾਲਾ ਸਾਹ ਲਿੱਤਾ ਅਤੇ ਹੱਥ ਜੋੜ ਕੇ ਆਖਿਆ, ਜੋ ਕਰਾਓ ਕਰਨਾ ਹੈ, ਬਲ ਬਖਸ਼ੋ ਕਿ ਇਸ ਅਬਲ ਤੋਂ ਆਪ ਦੀ ਚਿਤਵੀ ਸਬਲ ਸੇਵਾ ਸਰ ਆਵੇ। ਸ੍ਰੀ ਗੁਰੂ ਜੀ, ਇੱਕ ਮਰਵਾਹਾ ਖੱਤਰੀ ਹੈ, ਨਾਂ ਹੈ ਗੋਂਦਾ, ਬਿਆਸੇ ਲਾਗੇ ਉਸਦੀ ਬਹੁਤ ਸਾਰੀ ਭੋਏ, ਵਸਾਰਿਆ ਹੈ ਵਸਤੀ ਉੱਥੇ, ਵਲ ਵਲ ਕੇ ਪੈਂਦੇ ਸੁ ਵਿਘਨ ਵਸਤੀ ਵਸਾਉਣ ਵਿੱਚ, ਕਿਵੇਂ ਵਿਘਨ ਵਿਨਾਸ਼ ਹੋਣ ਵਸੇਬੇ ਵਿੱਚ, ਇਸ ਲਈ ਆਇਆ ਸੀ ਸਾਡੇ ਪਾਸ, ਬਿਨੇ ਕਰਦਾ ਸੀ ਕਿ ਚੱਲ ਵਸੋ ਉੱਥੇ। ਅਸਾਂ ਆਖਿਆ ਕਿ ਅਸੀਂ ਤਾਂ ਉੱਥੇ ਚੱਲ ਵਸਣ ਦਾ ਸੰਕਲਪ ਨਹੀਂ ਤਾਰਦੇ, ਪਰ ਆ ਲੈਣ ਦੇ ਸ੍ਰੀ ਅਮਰਦਾਸ ਜੀ ਨੂੰ, ਉਹ ਜਾ ਵਸਣਗੇ ਉੱਥੇ ਅਤੇ ਵਸਾ ਦੇਣਗੇ ਤੇਰੀ ਨਗਰੀ ਅਤੇ ਤੇਰੀ ਭਾਵਨਾ ਉਹ ਸਾਰੀ ਪੂਰੀ ਕਰ ਦੇਣਗੇ। ਸੋ ਪੁਰਖਾ, ਹੁਣ ਜਦੋਂ ਉਹ ਆਵੇ ਉਸ ਨਾਲ ਜਾ ਕੇ ਦੇਖਣੀ ਜਗ੍ਹਾ, ਫਿਰ ਬਜ ਜਾਏਗਾ ਬਾਨਣੂ ਸਾਰਾ। ਇਸ ਤਰ੍ਹਾਂ ਦੀ ਵਾਰਤਾਲਾਪ ਤੋਂ ਦੋ ਤਰੇ ਦਿਨ ਮਗਰੋਂ ਆ ਗਿਆ ਗੋਂਦਾ ਅਤੇ ਸ੍ਰੀ ਗੁਰੂ ਜੀ ਦੀ ਪਾ ਕੇ ਆ ਗਿਆ, ਲੈ ਗਿਆ ਸ੍ਰੀ ਅਮਰਦਾਸ ਜੀ ਨੂੰ ਨਾਲ। ਸਾਰੀ ਥਾਂ 'ਤੇ ਟਿਕਾਣੇ ਵੇਖ ਕੇ ਜਦ ਸ੍ਰੀ ਅਮਰਦਾਸ ਜੀ ਮੁੜੇ ਤਾਂ ਸਾਹਿਬਾਂ ਨੇ ਪੁੱਛਿਆ, ਪੁਰਖਾ ਥਾਂ ਕੈਸਾ ਡਿੱਠੋ। ਸ੍ਰੀ ਅਮਰਦਾਸ ਜੀ ਬੋਲੇ, ਆਗਿਆ ਵਿੱਚ ਵੇਖ ਆਏ ਹਾਂ, ਜਗ੍ਹਾ ਸਖਤ ਹੈ, ਆਪ ਦੀ ਮਿਹਰ ਮੰਗਦੀ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਮਿਹਰ ਭਰੇ ਨੈਣਾਂ ਨਾਲ ਤੱਕੇ ਅਤੇ ਬੋਲੇ, ਪੁਰਖਾ ਤੇਰੇ ਕਦਮਾਂ ਦੀ ਯਮਨ ਯਾਨੀ ਬਰਕਤਾਂ ਨਾਲ ਸੁਭਾਗ ਹੋਵੇ ਸੀ। ਸ੍ਰੀ ਅਮਰਦਾਸ ਜੀ, ਅਰਸ਼ ਕੁਰਸ਼ ਦੇ ਸੋਹਣੇ ਮਾਲਕ ਜੀਓ, ਤੁਸਾਂ ਦੀ ਆਗਿਆ ਵਿੱਚ ਹਨ ਸਾਰੇ ਯਮਨ। ਤਦ ਸਤਿਗੁਰ ਨੇ ਆਪਣੇ ਹੱਥ ਦੀ ਛੜੀ ਦਿੱਤੀ ਅਤੇ ਕਿਹਾ, ਜਾਓ ਫੇਰੋ ਇਹ ਸਾਰੇ ਧਰਤੀ ਨੂੰ ਸੁਭਾਗ ਕਰੋ ਅਤੇ ਆਪਣੇ ਲਈ ਪੂਰਬਲੇ ਪਾਸੇ ਟਿਕਾਣਾ ਦੱਸੋ। ਸ੍ਰੀ ਅਮਰਦਾਸ ਜੀ ਚਲੇ ਗਏ ਆਗਿਆ ਪਾਲਨ, ਜਾ ਕੇ ਜਗ੍ਹਾ ਦੇਖੀ, ਫਿਰ ਫਿਰ ਕੇ ਛੜੀ ਫੇਰੀ ਸਾਰੇ, ਇੱਕ ਥਾਂ ਖੜੋ ਕੇ ਅਰਦਾਸ ਕੀਤੀ, ਗੁਰੂ ਨਾਨਕ ਗੁਰੂ ਅੰਗਦ ਦਾ ਧਿਆਨ ਕਰਕੇ, ਗੋਂਦੇ ਦਾ ਲਿਆਂਦਾ ਮਿੱਠਾ ਵੰਡ ਦਿੱਤਾ ਪ੍ਰਸ਼ਾਦ ਕਰਕੇ ਅਤੇ ਕਿਹਾ, ਗੁਰੂ ਟੇਕ 'ਤੇ ਕੰਮ ਕਰੋ, ਵਿਘਨਕਾਰੀ ਸਾਮਾਨ 'ਤੇ ਬਲ ਦੂਰ ਹੋ ਗਏ ਹਨ ਗੁਰੂ ਕੀ ਮਿਹਰ ਨਾਲ। ਇਹ ਕਹਿ ਕੇ ਆਪ ਖਡੂਰ ਆ ਗਏ। ਇਮਾਰਤ ਦੇ ਸਾਮਾਨ ਉੱਥੇ ਜਮ੍ਹਾਂ ਸਨ, ਤਿਆਰੀ ਹੋ ਚੁੱਕੀ ਹੋਈ ਸੀ, ਰਾਜ ਮਜ਼ੂਰ ਤਿਰਖਾਣ ਲੁਹਾਰ ਹਾਜ਼ਰ ਸਨ, ਇੱਕਦਮ ਕੰਮ ਆਰੰਭ ਹੋ ਗਏ। ਬਾਜ਼ਾਰ ਬਣਿਆ, ਦੁਕਾਨਾਂ ਪੈ ਕੇ ਘਰ ਬਣੇ, ਸਰਾਂ ਸ਼ੁਰੂ ਹੋਈ। ਇਉਂ ਸ੍ਰੀ ਅਮਰਦਾਸ ਜੀ ਦੀ ਆਗਿਆ ਵਿੱਚ ਗੋਇੰਦਵਾਲ ਵਸ ਪਿਆ। ਸ੍ਰੀ ਅਮਰਦਾਸ ਜੀ ਦੇ ਲਈ ਜੋ ਥਾਂ ਗੁਰੂ ਆਗਿਆ ਵਿੱਚ ਚੁਣਿਆ ਗਿਆ ਸੀ, ਸੋ ਗੋਂਦੇ ਨੇ ਸਾਫ਼ ਕਰਵਾ ਦਿੱਤਾ। ਖਡੂਰ ਤੋਂ ਘੱਲੇ ਗੁਰੂ ਅੰਗਦ ਦੇਵ ਜੀ ਦੇ ਸਿੱਖ ਆਏ ਅਤੇ ਉਹਨਾਂ ਨੇ ਆਪਣੀ ਨਿਗਰਾਨੀ ਵਿੱਚ ਸਗੋਂ ਆਪਣੇ ਹੱਥੀਂ ਸੇਵਾ ਕਰ ਕਰਕੇ ਬਹੁਤ ਸੁੰਦਰ ਮੰਦਰ ਬਣਾ ਲਿਆ ਅਤੇ ਸ੍ਰੀ ਗੁਰੂ ਜੀ ਨੂੰ ਖਬਰ ਕਰ ਦਿੱਤੀ। ਸ੍ਰੀ ਗੁਰੂ ਜੀ ਨੇ ਆਗਿਆ ਕੀਤੀ ਕਿ ਜਾਓ ਹੁਣ ਵਸੋ ਗੋਇੰਦਵਾਲ। ਸ੍ਰੀ ਅਮਰਦਾਸ ਜੀ ਹੁਣ ਸਿਰ ਚਰਨਾਂ 'ਤੇ ਧਰ ਕੇ ਪਾਵਨ ਛੋ ਸੁਭਾਗ ਮੱਥੇ ਨੂੰ ਲਾ ਕੇ ਜਲ ਪਾਰੇ ਨੈਣਾਂ ਨਾਲ ਉੱਠੇ ਅਤੇ ਮੂੰਹ ਸਨਮੁਖ ਰੱਖੀ ਟੁਰ ਪਏ ਨਵੇਂ ਵਾਸ ਅਸਥਾਨ ਨੂੰ। ਜਾਂ ਟਿਕਾਣੇ ਅਪੜੇ ਅਤੇ ਆਪਣੇ ਵਸੇਬੇ ਦਾ ਮੰਦਰ ਡਿੱਠਾ ਡਾਡਾ ਸੋਹਣਾ ਅਤੇ ਵੱਡਾ, ਤਾਂ ਡੁੱਲ ਡੁੱਲ ਪੈਂਦੇ ਅਦਬ ਵਾਲੇ ਪ੍ਰੇਮ ਪਾਰੇ ਦਿਲ ਨੇ ਹੌਕਾ ਖਾਦਾ। ਬੋਲੇ ਅਮਰ ਅਮਰ ਗੁਰੂ ਕੇ ਨਫ਼ਰ ਅਮਰ, ਨਫ਼ਰ ਲਈ ਐਡਾ ਸੋਹਣਾ ਧੌਲ ਹਰ, ਅਤੇ ਮਾਲਕ ਲਈ ਖਡੂਰ ਵਿੱਚ ਸਾਧਾਰਨ ਕਰ। ਹੈਂ ਇਹ ਭਲਿਆ ਲੋਕਾਂ ਤੇਰੇ ਲਾਇਕ ਨਹੀਂ, ਪਾ ਕੋਈ ਝੁੱਗੀ ਅਤੇ ਰਹੁ ਉਦਾਸ ਹੋ ਕੇ ਇਸ ਨੂੰ ਨਾ ਤੱਕ। ਇਹ ਕਹਿ ਕੇ ਆਪ ਅੱਗੇ ਨਾ ਵਧੇ ਅਤੇ ਉੱਥੇ ਹੀ ਅਟਕ ਗਏ ਅਤੇ ਫਿਰ ਵਿੱਥ 'ਤੇ ਜਾ ਖੜੋਤੇ। ਥੋੜ੍ਹੇ ਚਿਰ ਵਿੱਚ ਕੀ ਦੱਸਿਆ ਕਿ ਮੰਦਰ ਨੂੰ ਅੱਗ ਲੱਗ ਗਈ ਹੈ। ਸਿੱਖ ਦੌੜੇ ਆਏ, ਹੇ ਗੁਰੂ ਕੇ ਤਾਰੇ ਸਵਾਰੇ ਦਾਤਾ, ਅਸਾਂ ਬੜੇ ਪ੍ਰੇਮ ਨਾਲ ਮੰਦਰ ਸਾਜਿਆ ਸੀ, ਇਹ ਕੀ ਭਾਣਾ ਵਰਤਿਆਂ ਨੇ, ਸਾਡੀ ਘਾਲ ਥਾਂ ਨਾ ਪਈ। ਸ੍ਰੀ ਜੀ ਬੋਲੇ, ਤੁਸੀਂ ਸਿੱਖ ਸਾਓ, ਗੁਰੂ ਤੋਂ ਸੋਹਣਾ ਅਤੇ ਵੱਡਾ ਮੰਦਰ ਗੁਰੂ ਦੇ ਨਫ਼ਰ ਲਈ ਕਿਵੇਂ ਸਾਜਿਓ ਨੇ? ਹੁਕਮ ਕਮਾਉਣ ਦੇ ਚਾਅ ਵਿੱਚ ਬਣ ਗਿਆ, ਇਹ ਸੋਚ ਨਾ ਫੁਰੀ। ਸ੍ਰੀ ਅਮਰਦਾਸ ਜੀ, ਚੰਗਾ ਫਿਰ ਗੁਰੂ ਪਿਆਰਿਓ, ਪਾਓ ਪਾਣੀ ਬੁਝਾਓ, ਜੋ ਲੱਕੜ ਕਾਠ ਬਚ ਗਿਆ ਮਿਲੇ ਉਸੇ ਨਾਲ ਇੱਕ ਚੁਬਾਰਾ ਪਾ ਦਿਓ। ਹੇਠਾਂ ਕੋਠਾ ਅੰਨ ਪਾਣੀ ਲਈ, ਉੱਤੇ ਚੁਬਾਰਾ, ਬਾਰੀ ਵੱਡੀ ਖਡੂਰ ਦਸ਼ਾ ਰੱਖ ਕੇ ਜੋ ਰਸਨਾ ਨਾਲ ਬੈਠਾਂ ਸਿਮਰਾਂ ਗੁਰੂ, ਅਤੇ ਨੈਣਾਂ ਨਾਲ ਤੱਕਾਂ ਗੁਰੂ ਵਸੇਬੇ ਵਾਲੀ ਖਡੂਰ ਨੂੰ। ਆਗਿਆ ਪਾ ਕੇ ਸਿੱਖਾਂ ਨੇ ਅੱਗ ਬੁਝਾਈ, ਲੱਕੜ ਕਾਠ ਜੋ ਬਚ ਰਹੇ ਇਕੱਠੇ ਕੀਤੇ, ਮਲਬਾ ਚੁਕਵਾਇਆ, ਪੱਕੀਆਂ ਇੱਟਾਂ ਸਾਫ਼ ਕਰਵਾਈਆਂ ਅਤੇ ਇੱਕ ਕੋਠਾ ਹੇਠਾਂ ਬਣਾ ਕੇ ਉੱਤੇ ਚੁਬਾਰਾ ਪਾ ਦਿੱਤਾ। ਥੋੜ੍ਹੇ ਹੀ ਦਿਨ ਲੱਗੇ, ਕਾਰੀਗਰ ਸਨ ਗੋਂਦੇ ਦੇ, ਸਿੱਖ ਸਨ ਨਾਲ, ਅਤੇ ਬਣਨਾ ਸੀ ਇੱਕ ਚੁਬਾਰਾ। ਇੰਨੇ ਦਿਨ ਗੋਂਦੇ ਕਰ ਟਿਕੇ ਰਹੇ, ਫਿਰ ਚੁਬਾਰੇ ਵਿੱਚ ਆ ਵਸੇ। ਹੁਣ ਗੋਇੰਦਵਾਲ ਵਿੱਚ ਰਹਿ ਕੇ ਨੇਮ ਇਹ ਬੱਜਾ ਕਿ ਅੰਮ੍ਰਿਤ ਵੇਲੇ ਧਿਆਨ ਮਗਨ ਬੈਠ ਜਾਣਾ, ਦਿਨ ਚੜ੍ਹੇ ਖਡੂਰ ਨੂੰ ਤੁਰ ਪੈਣਾ, ਲੰਗਰੋਂ ਪਹਿਲੇ ਅਪੜ ਪੈਣਾ, ਦਰਸ਼ਨ ਕਰਕੇ ਲੰਗਰ ਦੀ ਸੇਵਾ ਵਿੱਚ ਨਾਲ ਹੋ ਕੇ ਜਦੋਂ ਸਤਿਗੁਰ ਆਰਾਮ ਕਰਨ ਤਦੋਂ ਹੀ ਜਾਂ ਕੁਛ ਮਗਰੋਂ ਗੋਇੰਦਵਾਲ ਆ ਜਾਣਾ। ਥੋੜ੍ਹੇ ਚਿਰ ਵਿੱਚ ਗੁਰੂ ਜੀ ਦੀ ਆਗਿਆ ਨਾਲ ਗੋਇੰਦਵਾਲ ਵਿੱਚ ਹੋਰ ਘਰ ਬਣਵਾਏ ਗਏ ਅਤੇ ਸ੍ਰੀ ਅਮਰਦਾਸ ਜੀ ਨੂੰ ਆਗਿਆ ਹੋਈ ਕਿ ਆਪਣੇ ਸਾਰੇ ਪਰਿਵਾਰ ਕਬੀਲੇ ਨੂੰ ਬਾਸਰਕੇ ਤੋਂ ਲਿਆ ਕੇ ਗੋਇੰਦਵਾਲ ਵਸਾ ਲਓ। ਸੋ ਸ੍ਰੀ ਅਮਰਦਾਸ ਜੀ ਸਭ ਨੂੰ ਲੈ ਆਏ ਅਤੇ ਗੋਇੰਦਵਾਲ ਮਾਨੋ ਸਾਰੇ ਕਬੀਲੇ ਦਾ ਵਤਨ ਬਣ ਗਿਆ। 40ਵਾਂ ਹੈ ਗੁਰਸਿੱਖ ਮੇਲ। ਐਂ ਆਗਿਆ ਪਾ ਕੇ ਆਪ ਜੀ ਟਿੱਕ ਗਏ ਗੋਇੰਦਵਾਲ, ਦਰਸ਼ਨ ਮੇਲੇ ਕਰਦੇ ਰਹੇ ਜਿਵੇਂ ਪਿੱਛੇ ਵਰਣਨ ਹੋਇਆ ਹੈ। ਟਿਕਾਣੇ ਟਿੱਕ ਕੇ ਮਿਹਰ ਪਾਤਰ ਪੂਰੇ ਬਣ ਕੇ ਸ੍ਰੀ ਅਮਰਦਾਸ ਜੀ ਦਾ ਪ੍ਰੇਮ ਕਿਤੇ ਥੰਮ ਨਾ ਖਲੋਤਾ, ਉਹ ਸਦਾ ਵੱਧਦਾ ਹੀ ਗਿਆ। ਇੱਕ ਵੇਰ ਆਪ ਜੀ ਨੂੰ ਆਗਿਆ ਹੋਈ ਕਿ ਗੋਇੰਦਵਾਲ ਹੀ ਟਿਕੇ ਰਹੋ, ਖਡੂਰ ਸੁੱਖ ਆਓ। ਇਸ ਤਰ੍ਹਾਂ ਸਰੀਰਕ ਦਰਸ਼ਨਾਂ ਤੋਂ ਵਿੱਥ ਪੈ ਗਈ। ਹੋਰ ਖਿੱਚਾਂ ਵਿੱਥ ਨਾਲ ਘਟਦੀਆਂ ਹਨ, ਸੱਚੇ ਪਿਆਰ ਦੀ ਖਿੱਚ ਵਿੱਥ ਪਿਆਂ ਵੱਧਦੀ ਹੈ। ਇਸ ਤਰ੍ਹਾਂ ਖਿੱਚ ਵੱਧਦੀ ਵਿਆਕੁਲਤਾ ਵਿੱਚ ਲੈ ਗਈ। ਆਪ ਦੇ ਅਚਲਵੇਂ ਪਿਆਰ ਦੀ ਖਿੱਚ ਗੁਰੂ ਜੀ ਨੂੰ ਪਹੁੰਚੀ। ਖਡੂਰ ਸਦ ਘਾਲਣ ਦੀ ਥਾਂ ਸ੍ਰੀ ਗੁਰੂ ਜੀ ਆਪ ਤੁਰ ਪਏ ਗੋਇੰਦਵਾਲ ਨੂੰ, ਜਿਵੇਂ ਤੁਰ ਪੈਂਦਾ ਏ ਸਾਗਰ ਸਦਾ ਤੁਰੀ ਆ ਰਹੇ ਦਰਿਆ ਨੂੰ ਮਿਲਣੇ ਲਈ। ਆਪ ਇੱਧਰੋਂ ਆਪ ਤੁਰੇ, ਉੱਧਰ ਸਾਰ ਸੁਧ ਪਹੁੰਚੀ ਸ੍ਰੀ ਅਮਰਦਾਸ ਜੀ ਨੂੰ। ਉੱਠ ਤੁਰੇ ਅੱਗੋਂ ਲੈਣ ਨੂੰ, ਆ ਮਿਲੇ ਅੱਗੋਂ ਦਰਸ਼ਨ ਕਰਦੇ ਸਾਰ ਦਰਸ਼ਨ ਦੀ ਸੁਧ ਉੱਠ ਨੱਸੀ, ਬੇਵਸੇ ਚਰਨਾਂ 'ਤੇ ਟਹਿ ਪਏ। ਸਤਿਗੁਰੂ ਜੀ ਦਰਵੇ ਚਾਹ ਕੇ ਕੁੱਟ ਛਾਤੀ ਨਾਲ ਲਾਇਆ, ਭਰਿਓ ਅੰਕ ਨਿਜਗਰੇ ਲਗਾਇਓ। ਮਾਨੋ ਦੋ ਜੋਤਾਂ ਇੱਕ ਜੋਤ ਹੋ ਗਈਆਂ। ਫਿਰ ਪਿਆਰ ਦੇਂਦੇ ਬਾਂਹ ਫੜ ਕੇ ਨਾਲ ਤੁਰ ਪਏ ਅਤੇ ਨਵੀਂ ਵਸੋਂ ਵਿੱਚ ਆਏ। ਸ੍ਰੀ ਅਮਰਦਾਸ ਜੀ ਦਾ ਚੁਬਾਰਾ ਅਤੇ ਹੋਰ ਟਿਕਾਣੇ ਦੇਖੇ, ਆਪਣੇ ਸੁਭਾਗ ਚਰਨਾਂ ਨਾਲ ਪਾਵਨ ਕੀਤੇ। ਫਿਰ ਅਗਲੇ ਪਾਸੇ ਨਦੀ ਵੱਲ ਨੂੰ ਹੋ ਤੁਰੇ ਅਤੇ ਇੱਕ ਟਿਕਾਣੇ ਜਾ ਬਿਰਾਜੇ, ਸੁਹਾਵੀ ਬਿਆਸਾ ਦੇ ਨਿਰਾਸਾ ਕਰਨ ਕੰਢੇ 'ਤੇ। ਇੱਥੇ ਕਿਤਨਾ ਚਿਰ ਆਤਮ ਪਰਮਾਤਮ ਵਿਸ਼ਿਆਂ 'ਤੇ ਵਾਰਤਾਲਾਪ ਹੁੰਦੀ ਰਹੀ ਅਤੇ ਆਪਣੇ ਪਿਆਰੇ ਨੂੰ ਅਸੀਸਾਂ 'ਤੇ ਵਰਦਾਨ ਦੇਂਦੇ ਗੁਰੂ ਜੀ ਪਰਤ ਪਏ ਖਡੂਰ ਨੂੰ। ਇਸ ਤਰ੍ਹਾਂ ਆਗਿਆ ਵਿੱਚ ਸ੍ਰੀ ਅਮਰਦਾਸ ਜੀ ਟਿੱਕੇ ਰਹਿੰਦੇ ਗੋਇੰਦਵਾਲ, ਆਗਿਆ ਵਿੱਚ ਦਰਸ਼ਨ ਕਰਨ ਆ ਜਾਂਦੇ ਖਡੂਰ, ਕਦੇ ਸ੍ਰੀ ਗੁਰੂ ਜੀ ਆਪ ਚੱਲ ਜਾਂਦੇ ਗੋਇੰਦਵਾਲ ਅਤੇ ਦਰਸ਼ਨ ਦੇ ਕੇ ਨਿਹਾਲ ਕਰ ਆਉਂਦੇ। 41ਵਾਂ ਹੈ ਖਡੂਰ ਤੋਂ ਵਿਦਾਇਗੀ। ਸ੍ਰੀ ਅਮਰਦਾਸ ਜੀ ਇੱਕ ਦਿਨ ਖਡੂਰ ਆਏ ਤਾਂ ਕੀ ਦੇਖਦੇ ਹਨ ਕਿ ਸਤਿਗੁਰੂ ਜੀ ਦਾ ਡੇਰਾ ਸਾਰਾ ਖਾਲੀ ਪਿਆ ਹੈ। ਨਾ ਆਪ ਹਨ, ਨਾ ਸਾਧ ਸੰਗਤ, ਨਾ ਕੋਈ ਸਾਮਾਨ, ਨਾ ਕੋਈ ਜੀਵ ਸਾਈਂ ਦਾ। ਕਾਹਲੀ ਨਾਲ ਆਪ ਨੇ ਮਾਈ ਵਿਰਾਈ ਦੇ ਘਰ ਵੱਲ ਨੂੰ ਰੁੱਖ ਕੀਤਾ। ਚੌਧਰੀ ਮਹਿਮਾ ਅੱਗੋਂ ਆਪ ਆਉਂਦਾ ਮਿਲ ਪਿਆ, ਜਿਸ ਨੇ ਅੱਗੇ ਵੱਧ ਕੇ ਅਦਬ ਨਾਲ ਮੱਥਾ ਟੇਕਿਆ। ਆਪ ਜੀ ਨੇ ਕਾਹਲੀ ਨਾਲ ਪੁੱਛਿਆ, ਸੁਣ ਬਈ ਚੌਧਰੀ, ਸਤਿਗੁਰੂ ਜੀ ਨੇ ਕਿਸ ਧਰਤੀ 'ਤੇ ਜਾ ਭਾਗ ਲਾਇਆ, ਖਡੂਰ ਸੱਖਣੀ ਹੋਈ ਪਈ ਹੈ। ਚੌਧਰੀ ਹੱਥ ਬੰਨ ਕੇ, ਕੀ ਦੱਸਾਂ, ਲਾ ਜਾਂਦੀ ਹੈ ਦੱਸਦਿਆਂ ਵੀ, ਸਾਡੀ ਕੋਈ ਪੇਸ਼ ਨਹੀਂ ਗਈ। ਮੁਲਖਈਆ ਜਦੋਂ ਭੂਏ ਉਠੇ, ਸਭ ਦੀ ਮਤ ਮਾਰੀ ਜਾਂਦੀ ਏ ਵਿੱਚੇ ਸਿਆਣਿਆਂ ਦੀ, ਕਿਸੇ ਨਾ ਸੁਣੀ ਸਾਡੀ, ਸਾਡੇ ਭਾਗ। ਸ੍ਰੀ ਅਮਰਦਾਸ ਜੀ, ਗੱਲ ਕੀ ਏ ਤੇ ਕਿਵੇਂ ਹੋਈ? ਚੌਧਰੀ, ਤੁਸੀਂ ਜਾਣਦੇ ਹੋ ਜੋਗੀਆਂ ਨੂੰ ਨਾਥਾਂ ਟਿਕਾਣੇ, ਥਾਂ ਥਾਂ ਟਿਕਾਣੇ ਹਨ ਜਿਨ੍ਹਾਂ ਦੇ, ਹੁਣ ਕੁਛ ਘਟਦੇ ਜਾਂਦੇ ਹਨ। ਇੱਥੇ ਵੀ ਇੱਕ ਤਕੜਾ ਮੱਠ ਹੈ ਜੋਗੀਆਂ ਦਾ। ਇੱਥੇ ਦਾ ਜੋਗੀਸ਼ਰ ਕਨਪਾਟਾ ਸ਼ਿਵਨਾਥ ਚਿਰਾਂ ਤੋਂ ਵਾਂਡੇ ਗਿਆ ਹੋਇਆ ਸੀ। ਅਸਾਂ ਜਾਤਾ ਸੀ ਗਿਆ ਸੋ ਗੁਜ਼ਰਿਆ ਹੋ ਗਿਆ। ਉਹ ਆ ਨਿਕਲਿਆ ਏ ਕਿਧਰੋਂ ਪਾਉਂਦਾ ਚਾਹੁੰਦਾ, ਚੇਟਕੀਏ ਜਿਵੇਂ ਹੁੰਦੇ ਹਨ ਅਕਸਰ ਜੋਗੀ, ਮਨ ਨਹੀਂ ਸਾਧਦੇ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਖਿਆ ਹੈ, ਕਾਇਆਂ ਸਾਧਿਆਂ ਕੀ ਬਣਦਾ ਏ, ਮਨ ਉਵੇਂ ਹੀ ਰਹਿੰਦਾ ਏ ਬੇਕਾਬੂ, ਫਿਰ ਰਿੱਧਾਂ ਸਿੱਧਾਂ ਵਿੱਚ ਫਸ ਡਿੱਗਦੇ ਹਨ। ਪਿੰਡ ਆਇਆ ਏ ਜੋਗੀ ਤਾਂ ਖੁਣਸਿਆ ਗੁਰੂ ਕਾ ਪ੍ਰਤਾਪ ਵੇਖ ਕੇ, ਇੱਧਰ ਲੱਗ ਰਹੀ ਏ ਔੜ, ਸਾਵਣ ਵਸੋ ਤੇ ਬੀਜੀਆਂ ਉੱਗੀਆਂ, ਫਿਰ ਆਕਾਸ਼ ਨੇ ਬੂੰਦ ਨਹੀਂ ਸੁੱਟੀ। ਹੁਣ ਜਾ ਰਹੇ ਆਏ ਭਾਦੋਂ, ਹਰੀ ਖੇਤੀ ਹੁਣ ਕੁਮਲਾ ਰਹੀ ਏ। ਪਿੰਡ ਦੇ ਲੋਕ ਚਾਂਬਲੇ ਚਾਂਬਲੇ ਗਏ ਜੋਗੀ ਪਾਸ, ਬਾਬਾ ਤੂੰ ਸਾਡਾ ਪੀਰ ਏ ਪੁਰਾਣਾ, ਕੋਈ ਲਾ ਪੀਰੀ ਦਾ ਮੀ। ਜੋਗੀ ਅੱਗੇ ਹੀ ਕੋਈ ਦਾਵ ਲੱਭ ਰਿਹਾ ਸੀ, ਆਖਣ ਲੱਗਾ, ਮੀਂਹ ਕਿਵੇਂ ਪਵੇ, ਤੁਹਾਡੇ ਪਿੰਡ ਗ੍ਰਸਤੀ ਬੈਠਾ ਮੱਥੇ ਟਿਕਾਉਂਦਾ ਏ। ਇੰਦਰ ਤਾਂ ਕਾਰਨ ਗੁੱਸੇ ਵਿੱਚ ਹੈ, ਇਸਨੂੰ ਪਿੰਡੋਂ ਬਾਹਰ ਕਰੋ ਤਾਂ ਮੀਂਹ ਮੈਂ ਪਵਾ ਦਿਆਂਗਾ। ਇੱਕ ਸਿਆਣੇ ਆਖਿਆ, ਗੁਰੂ ਤਾਂ ਸਭ ਦਾ ਭਲਾ ਕਰਦਾ ਏ, ਕਿਸੇ ਨਾਲ ਮਾੜਾ ਨਹੀਂ, ਭਜਨ ਦੀ ਮੂਰਤੀ ਏ। ਜੋਗੀ ਨੇ ਕਿਹਾ, ਫਿਰ ਜੇ ਸਤਿਆਵਾਨ ਏ ਤਾਂ ਮੀਂਹ ਪਾਵੇ ਨਾ, ਆਖੂ ਸੂ ਜਾ ਕੇ ਮੀਂਹ ਪਾ ਬਈ ਕਲਾਵਾਨਾ, ਜੇ ਪੀਰੀ ਪੱਲੇ ਨਹੀਂ ਤਾਂ ਪਿੰਡੋਂ ਪਰੇ ਹੋ ਜਾ, ਜੇ ਤਾਂ ਮੀਂਹ ਪਾ ਦੇਵੇਂ ਤਾਂ ਅਮੀ ਜਮੀ ਟਿਕਿਆ ਰਹੇ, ਅਤੇ ਜੇ ਨਾ ਪਾਵੇ ਤਾਂ ਫਿਰ ਮੈਂ ਪਾ ਦਿਆਂਗਾ, ਪਰ ਤਾਂ ਜੇ ਉਹ ਪਿੰਡੋਂ ਚਲਾ ਜਾਏ, ਉਸਦੇ ਬੈਠਿਆਂ ਮੇਰੀ ਨਹੀਂ ਚੱਲਣੀ। ਮੱਥੇ ਟਿਕਾਉਣੇ ਗ੍ਰਸਤੀ ਦਾ ਉਪੱਧਰ ਏ, ਤੁਸਾਂ ਵੇਖ ਲੈਣਾ, ਗੁਰੂ ਗਿਰਾਂ ਤੋਂ ਗਿਆ ਨਹੀਂ ਕਿ ਇੰਦਰ ਖਾਰੀ ਛੱਜੀ ਉੱਠਾ ਨਹੀਂ। ਇਹ ਸੁਣ ਕੇ ਮੀਂਹ ਲਈ ਬੇਕਲ ਹੋਏ, ਜੱਟ ਭੂਏ ਉਠੇ ਅਤੇ ਟੁਰ ਪਏ। ਮੈਂ ਸਮਝਾਇਆ, ਗੁਰੂ ਕੀ ਬੇਅਦਬੀ ਨਾ ਕਰੋ, ਅੱਗੇ ਖਬਰੇ ਕਿਨ੍ਹਾਂ ਫੇੜਿਆਂ ਨੂੰ ਫੜੇ ਬੈਠੇ ਹਾਂ ਜੋ ਔੜ ਲੱਗੀ ਏ। ਤਖ਼ਤ ਮਲ ਨੇ ਵੀ ਸਮਝਾਇਆ, ਪਰ ਪੇਸ਼ ਨਾ ਜਾਣ ਦਿੱਤੀ ਜੋਗੀ ਦੀ ਸਿਖਾਵਟ ਨੇ। ਜਾ ਪਹੁੰਚੇ ਲੋਕ ਗੁਰਦੁਆਰੇ, ਜਾ ਆਖਿਓ ਨੇ, ਗੁਰੂ ਜੀ ਮੀਂਹ ਵਸਾਵੋ, ਔੜ ਲੱਗ ਰਹੀ ਹੈ। ਠਰੰਮੇ ਦੇ ਮਾਲਕ ਗੁਰੂ ਜੀ ਸਹਿਜ ਨਾਲ ਬੋਲੇ, ਭਾਈ ਮੀਂਹ ਮਾਲਕ ਦੇ ਹੱਥ ਹੈ। ਜੱਟ ਬੋਲੇ, ਤੁਸੀਂ ਜੋ ਗੁਰੂ ਹੋ, ਲਾਓ ਨਾ ਕੋਈ ਪੀਰੀ। ਗੁਰੂ ਜੀ ਬੋਲੇ, ਵਸਾਏਗਾ ਆਪ ਵਸਾਉਣ ਹਾਰ, ਜਿਸਨੂੰ ਫਿਕਰ ਹੈ ਆਪਣੀ ਰਚੀ ਦਾ, ਪ੍ਰਤੀਤ ਕਰੋ ਉਸ ਉੱਤੇ। ਜੱਟ ਬੋਲੇ, ਜੇ ਫਿਕਰ ਹੈ ਸੋ ਤਾਂ ਪਾਉਂਦਾ ਕਿਉਂ ਨਹੀਂ? ਗੁਰੂ ਜੀ ਬੋਲੇ, ਸਦਾ ਪਾਉਂਦਾ ਏ, ਕਦੇ ਅੱਗੇ ਕਦੇ ਵੇਲੇ ਸਿਰ, ਕਦੇ ਜ਼ਰਾ ਵੇਲਾ ਅਟਕਾ ਕੇ। ਆਪਣੀਆਂ ਹਿਕਮਤਾਂ ਆਪ ਜਾਣਦਾ ਏ, ਉਹ ਤਾਂ ਮਿਹਰਬਾਨ ਹੈ। ਸਾਡੇ ਕਰਮ ਵੀ ਕੋਈ ਸ਼ੈ ਹਨ, ਕਰਮ ਵੱਲ ਵੀ ਮਾਰੋ ਝਾਤ ਅਤੇ ਤਕਵਾ ਰੱਖੋ ਉਸਦੀ ਮਿਹਰ ਉੱਤੇ। ਸਿਦਕ ਦੇ ਘਰ ਆਓ ਕਿ ਤਰੁੱਠੇਗਾ ਦਾਤਾ, ਉਹ ਜਾਣਦਾ ਹੈ ਅਤੇ ਆਪੇ ਤਰੁੱਠਦਾ ਹੈ। ਹਾਂ ਕਰੋ ਅਰਦਾਸ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਜੱਟ ਬੋਲੇ, ਬਥੇਰਾ ਉਡੀਕਿਆ ਅਤੇ ਮੰਗਿਆ, ਹੁਣ ਜੋਗੀ ਸਾਡਾ ਪੀਰ ਆਇਆ ਏ, ਆਖਦਾ ਏ ਮੈਂ ਮੀਂਹ ਪਾਉਂਦਾ ਹਾਂ, ਪਰ ਅਟਕਾਰਾ ਤੁਸਾਡਾ ਹੈ, ਤੁਹਾਡੇ ਕਾਣ ਨਹੀਂ ਵਰਦਾ ਮੀਂਹ। ਗੁਰੂ ਜੀ ਮੁਸਕਰਾਏ ਅਤੇ ਬੋਲੇ, ਅੱਛਾ। ਜੱਟ ਬੋਲੇ, ਹਾਂਜੀ, ਉਹ ਆਖਦਾ ਏ ਪਿੰਡ ਛੋੜ ਜਾਣ ਜੇ ਗੁਰੂ ਜੀ, ਤਾਂ ਉਹ ਵਸਾਏਗਾ ਮੀਂਹ ਆਪਣੀ ਕਲਾ ਨਾਲ, ਹੱਥਾਂ 'ਤੇ ਸਰੋਂ ਜਮਾ ਦਿਖਾਏਗਾ, ਆਖਦਾ ਏ ਤੁਸਾਂ ਕੰਡ ਵਿਲਾਈ ਨਹੀਂ ਕਿ ਵਰਖਾ ਆਈ ਨਹੀਂ। ਗੁਰੂ ਜੀ ਬੋਲੇ, ਭਲਾ ਭਾਈ ਭਲਾ, ਜਿਸ ਵੀ ਤੁਹਾਡਾ ਭਲਾ ਹੈ ਮਨਾਓ, ਅਸੀਂ ਵੀ ਤੁਹਾਡੇ ਭਲੇ ਵਿੱਚ ਰਾਜ਼ੀ ਹਾਂ। ਜੇ ਸਾਡੇ ਗਿਆ ਹੁੰਦਾ ਏ ਤੁਹਾਡਾ ਭਲਾ ਤਾਂ ਹੋਵੇ, ਅੰਮੀ ਜੰਮੀ ਅਸੀਂ ਚੱਲਦੇ ਹਾਂ। ਇਹ ਆਖ ਕੇ ਖਿਮਾ ਖਿਉਣੀ ਦੀ ਨਿੱਧ ਗੁਰੂ ਜੀ ਉੱਠ ਖੜੋਤੇ। ਭਾਈ ਬੁੱਢਾ ਜੀ ਜੱਟਾਂ ਨੂੰ ਰਸਤੇ ਪਾਉਣਾ ਚਾਹੁੰਦੇ ਸਨ ਕੁਝ ਸਮਝੌਤੀ ਨਾਲ, ਕਿ ਰੱਬ ਜਾਣੇ ਕੁਝ ਸ਼ਕਤੀ ਨਾਲ, ਅਸੀਂ ਵੀ ਸਮਝਾ ਬੁਝਾ ਰਹੇ ਸਾਂ ਕਿ ਗੁਰੂ ਜੀ ਨੇ ਸਭ ਨੂੰ ਹੋੜ ਦਿੱਤਾ ਕਿ ਜੇ ਇੰਝ ਭਲਾ ਹੁੰਦਾ ਏ ਤਾਂ ਟਕਾਰਾ ਨਾ ਪਾਓ। ਉਸ ਵੇਲੇ ਇੱਕ ਸਿੱਖ ਨੇ ਪੁੱਛਿਆ ਸੀ ਕਿ ਇੱਥੋਂ ਇੱਕਦਮ ਉੱਠ ਕੇ ਦਾਤਾ ਜੀ ਉਹ ਜਾਵਾਂਗੇ ਕਿੱਥੇ? ਆਪ ਬੋਲੇ, ਦਾਵੇ ਬਿਨ ਦਰਵੇਸ਼, ਮੁਲਕ ਮਾਲਕ ਦਾ ਮੋਕਲਾ, ਜਿੱਥੇ ਬਹਿ ਗਏ ਦੇਸ਼, ਜਿੱਥੋਂ ਟੁਰੇ ਵਿਦੇਸ਼। ਐਵ ਦਾ ਕੁਛ ਆਖਦੇ ਟੁਰ ਪਏ ਅਤੇ ਟੁਰੀ ਗਏ। ਹੁਣ ਜੰਗਲ ਮੰਗਲ ਹੋ ਰਿਹਾ ਹੈ, ਖਾਨ ਰਜਾਦੇ ਦੀ ਜੂਹ ਵਿੱਚ ਭਾਗ ਲੱਗ ਰਹੇ ਹਨ, ਡੇਰਾ ਸਾਰਾ ਮਗਰੇ ਅਪੜ ਚੁੱਕਾ ਹੈ। ਸ੍ਰੀ ਅਮਰਦਾਸ ਜੀ, ਫਿਰ ਚੌਧਰੀ ਕੋਈ ਕਣੀ ਕਣਾ ਹੋਇਆ? ਚੌਧਰੀ, ਕਣੀ ਕੀ, ਤਪਦੇ ਗਗਨਾਂ 'ਤੇ ਇੱਕ ਲੀਕ ਨਹੀਂ ਫਿਰੀ ਬਦਲਦੀ। ਲਓ ਜੀ, ਗੁਰੂ ਕੇ ਤਾਂ ਆਪਣੇ ਤਿਆਗ ਵੈਰਾਗ ਵਿੱਚ ਗਏ, ਇੱਧਰ ਤਪੇ ਜੋਗੀ ਦੇ ਭਾਅ ਦੀ ਆਪੇ ਆ ਬਣੀਏ। ਕਰ ਪਰ ਨੂੰ ਅਤੇ ਆਵੀ ਘਰ ਨੂੰ ਵਾਲੀ ਗੱਲ ਬਣਦੀ ਦਿਸਦੀ ਏ। ਨਿਰਵੈਰ ਨਾਲ ਵੈਰ ਕਮਾਇਆ ਸੂ, ਆਪਣੇ ਸਿਰ ਪਿਆ ਪੈਂਦਾ ਸੂ। ਮੀਂਹ ਨਹੀਂ ਪਿਆ, ਆਖਦਾ ਸੀ ਗੁਰੂ ਨੂੰ ਕੱਢਣ ਦੀ ਡੇਰ ਏ, ਅੰਬਰ ਪਾਟਣ ਦੀ ਡੋਰ ਨਹੀਂ। ਹੁਣ ਬੀਤ ਗਿਆ ਹੈ ਅਠਵਾਰਾ, ਜੱਟ ਨਿਰਾਸ਼ ਹੋ ਕੇ ਹੁਣ ਭੂਏ ਹੋ ਖੜੋਤੇ ਹਨ। ਰੋਜ਼ ਉਸਨੂੰ ਫੜ ਫੜ ਬਹਿੰਦੇ ਹਨ, ਪਾ ਮੀ ਖੋਲ ਮੁੱਠ, ਆਖ ਇੰਦਰ ਨੂੰ ਵਸੇ, ਜੋਗੀ ਆਲੇ ਕੋਡੀ ਛਿੱਕੋ ਕੋਡੀ ਕਰਦਾ ਝੱਟ ਪਾਉਂਦਾ ਹੈ। ਸਿਆਣੇ ਸਿਆਣੇ ਜੱਟ ਗੁਰੂ ਜੀ ਨੂੰ ਕੱਢ ਕੇ ਹੁਣ ਹੱਥ ਮਲਦੇ ਹਨ, ਅਸਾਂ ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਨਾਲ ਕਿਉਂ ਵਿਗਾੜੀ? ਹਾਂ ਸੱਚੀ, ਜੋਗੀ ਤਾੜੀਆਂ ਲਾਉਂਦਾ ਏ, ਮੰਤਰ ਪੜ੍ਹਦਾ ਏ, ਅੱਖਾਂ ਮੀਟ ਮੀਟ ਬਹਿੰਦਾ ਏ, ਪਰ ਬਣਦਾ ਬਣਾਉਂਦਾ ਕੁਝ ਨਹੀਂ। ਇਸ ਤਰ੍ਹਾਂ ਬਾਬਾ ਜੀ ਜੇ ਵਰਖਾ ਹੁੰਦੀਆਂ ਤਾਂ ਫਿਰ ਸਭ ਕੋਈ ਰੱਬ ਬਣ ਬਹਿੰਦਾ। ਠੰਡਾ ਸਾਹ ਲੈ ਕੇ, ਲੋੜ ਬੁਰੀ, ਖਬਰੇ ਹੁਣ ਜੋਗੀ ਦੇ ਭਾਅ ਕੀ ਬਣਦੀ ਏ। ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਕੁਛ ਰੋਲੇ ਦੀ ਆਵਾਜ਼ ਆਈ, ਦੋਵੇਂ ਉੱਧਰ ਨੂੰ ਵੱਡੀ ਡਿਊਟੀ ਵੱਲ ਨੂੰ ਜਾ ਨਿਕਲੇ। ਕੀ ਦੇਖਦੇ ਹਨ ਕਿ ਜੋਗੀ ਨੂੰ ਲੋਕ ਬਾਹਰ ਧੱਕ ਕੇ ਲੈ ਆਏ ਹਨ ਅਤੇ ਘੇਰੀ ਖਲੋਤੇ ਹਨ, ਪੀਤੋ ਪੀਤ ਵੰਗਾਰਾਂ ਪਾ ਰਹੇ ਹਨ। ਪਾ ਮੀ ਖੋਲ ਮੁੱਠ, ਕੱਢ ਇੰਦਰ ਨੂੰ, ਆਖਦਾ ਸੀ ਮੇਰੀ ਮੁੱਠ ਵਿੱਚ ਮੀਂਹ ਹੈ। ਕੋਈ ਆਖਦਾ ਏ ਇਨ ਗੁਰੂ ਵੀ ਸਾਥੋਂ ਗੁਆਇਆ ਅਤੇ ਆਪ ਨਿਕਲਿਆ ਥੋਥਾ, ਕੱਢੋ ਸੋ ਬਾਹਰ। ਕਿਸੇ ਕਿਹਾ ਗੁਰੂ ਸੱਚ ਪੁੱਤਰ ਸੀ, ਉਨ ਨਹੀਂ ਬੱਧਾ ਕੋਈ ਦਾਵਾ ਹੈ। ਆਖੇ ਰੱਬ ਦੇ ਵਾਸੇ, ਆ ਦੇਖੋ ਆਪਣੇ ਵਸ ਵਾਲਾ ਭੜੂਆ ਝੂਠਾ। ਕੁਛ ਜੱਟਾਂ ਨੇ ਸ੍ਰੀ ਅਮਰਦਾਸ ਜੀ ਨੂੰ ਸਿਆਣ ਲਿਆ, ਆ ਪੈਰੀਂ ਪਏ। ਬਾਬਿਆ, ਆ ਬਾਬਿਆ, ਕੋਈ ਕਰ ਬੌੜੀ ਤੂੰ ਹੋ, ਗੁਰੂ ਕਾ ਪਿਆਰਾ ਏ, ਸਾਡੇ ਵੱਲ ਨਾ ਤੱਕੀ, ਲੋੜ ਕੂ ਫਿਰ ਜ਼ਿਮੀਦਾਰ। ਜੱਟ ਵਿਗਾੜੇ ਮੁਰਸ਼ਦ ਨਾਲ ਵਿਗਾੜ ਬੈਠੇ ਹਾਂ, ਤੂੰ ਸਵਾਰ ਦੇ। ਕਰੀਏ ਕੀ, ਅਸੀਂ ਨਿਖੁੱਟੇ ਵੀ ਕਿੱਧਰ ਜਾਈਏ? ਜਿੰਦ ਜਾਨ ਮਾਲ ਡੰਗਰ ਪੁੱਤ ਧੀ ਸਭ ਕੁਛ ਮੀਂਹ ਦੇ ਪਰਨੇ ਹੋਇਆ। ਲਾਲਚ ਕੇ ਜਿੰਦ ਜਾਨ, ਗੁਰੂ ਕਿਹਾ ਤੂੰ ਸਾਧੂ ਹੈ, ਸਾਡੀ ਰੇਖ ਵਿੱਚ ਮਾਰ ਕੋਈ ਮੇਖ, ਚਾਰ ਕਣੀਆਂ ਵਸਾ ਦੇ। ਵਸ ਪਈਏ ਸਾਰੇ, ਇੱਕ ਨੇ ਦੂਏ ਨੇ ਹੌਲੇ ਜਿਹਾ ਕਿਹਾ, ਬਾਬੇ ਨੂੰ ਲਾਲਚ ਦੇ, ਗੁਰੂ ਨੂੰ ਫੇਰ ਲੈ ਆਵਾਂਗੇ। ਉਹ ਹੱਸ ਪਿਆ, ਕਹਿਣ ਲੱਗਾ ਇਹ ਨਾ ਆਖੀ, ਇਹ ਸਾਥੋਂ ਅਕਲੀਆ ਏ। ਇਹਨੇ ਨੂੰ ਹੋਰ ਭੀੜ ਉਲਟ ਪਈ, ਬਾਬਾ ਆਇਆ, ਬਾਬਾ ਆਇਆ, ਬਾਬਿਆ ਤੂੰ ਬਾਬਾ ਏ, ਕਰ ਕੋਈ ਮਿਹਰ। ਗੁਰੂ ਦੀ ਸਹਿਣਸ਼ੀਲਤਾ ਅਤੇ ਰਜ਼ਾ ਵਿੱਚ ਰਾਜ਼ੀ ਰਹਿਣਾ ਸ੍ਰੀ ਅਮਰਦਾਸ ਜੀ ਦੇ ਨੈਣਾ ਅੱਗੇ ਸੀ ਅਤੇ ਫਿਰ ਉਹਨਾਂ ਦੀ ਸ਼ਕਤੀਮਾਨਤਾ ਅਤੇ ਫਿਰ ਨਿਮਰਤਾ ਦਾ ਕਮਾਲ ਅੱਖਾਂ ਅੱਗੇ ਆਵੇ। ਫਿਰ ਉਹਨਾਂ ਦੀ ਖੇਚਲ ਅਤੇ ਆਪਣਾ ਪ੍ਰੇਮ ਫੁੰਕਾਰੇ ਮਾਰੇ, ਦੰਡ ਦੇਣ ਦੀ ਸੁੱਝੇ ਅਰ ਦਿੱਤੋ ਨੇ ਡੰਡ, ਪਰ ਉਵੇਂ ਜਿਵੇਂ ਚੰਦਨ ਦਿੰਦਾ ਏ ਦੰਡ ਕੁਹਾੜੇ ਨੂੰ ਆਪਣੀ ਖੁਸ਼ਬੂ ਹੀ ਲਾ ਦਿੰਦਾ ਏ। ਕਿਸੇ ਡਾਢੇ ਉਛਾਲ ਦੇ ਵੇਗ ਵਿੱਚ ਸ੍ਰੀ ਅਮਰਦਾਸ ਜੀ ਬੋਲੇ, ਜਿਸ ਗੁਰੂ ਨੂੰ ਕੱਢਿਆ ਜੇ ਉਸਦੇ ਨਾਮ ਵਿੱਚ ਵਸਦਾ ਏ ਸਭੋ ਕੁਝ, ਜੇ ਧਾਰੋ ਨਿਚਾ ਦਿਓ ਦੁਹਾਈ ਉਸਦੇ ਨਾਮ ਦੀ ਸਿਦਕ ਨਾਲ ਪਿਆਰ ਨਾਲ ਆਪਣੀ ਕੀਤੀ ਅਤੇ ਭਰ ਕੇ ਨੈਣ ਤਾਂ ਵੇਖੋ ਤਰੁੱਠਦਾ ਏ ਕਿ ਨਾ ਅੰਬਰਾਂ ਦਾ ਮਾਲਕ। ਮਿਲਵੀਂ ਅਤੇ ਕਾਲੀ ਆਵਾਜ਼ ਆਈ ਬੀੜ ਵਿੱਚੋਂ, ਕਿਵੇਂ ਬਾਬਾ ਕਿਵੇਂ? ਸ੍ਰੀ ਅਮਰਦਾਸ ਜੀ, ਮਨ ਵਿੱਚ ਮਨੋ ਆਪਣਾ ਅਪਰਾਧ, ਸਿਦਕ ਧਾਰੋ ਕਿ ਗੁਰੂ ਹੈ ਸਮਰੱਥ, ਫਿਰ ਆਖੋ ਧੰਨ ਗੁਰੂ ਅੰਗਦ ਦੇਵ, ਦਿਲ ਜੋੜ ਕੇ ਕਰੋ ਅਰਦਾਸ, ਆਖੋ ਸ੍ਰੀ ਗੁਰੂ ਅੰਗਦ ਦੇਵ ਸਮਰੱਥ ਗੁਰੂ। ਇਹ ਸੁਣ ਕੇ ਸਾਰੇ ਅਦਬ ਵਿੱਚ ਖੜੋ ਗਏ ਅਤੇ ਆਵਾਜ਼ ਆਈ ਧੰਨ ਗੁਰੂ ਅੰਗਦ ਦੇਵ ਜੀ। ਪਰ ਸ੍ਰੀ ਅਮਰਦਾਸ ਜੀ ਬੋਲੇ, ਅਜੇ ਕਸਰ ਹੈ, ਹੋਰ ਦਿਲ ਇਕੱਠਾ ਕਰੋ, ਹੋਰ ਪਿਆਰ ਵਿੱਚ ਆਓ ਅਤੇ ਫਿਰ ਆਖੋ। ਫਿਰ ਬੜੀ ਟਿਕਵੀਂ ਆਵਾਜ਼ ਆਈ ਧੰਨ ਸ੍ਰੀ ਗੁਰੂ ਅੰਗਦ ਦੇਵ। ਆਪ ਬੋਲੇ, ਅਜੇ ਕਸਰ ਹੈ। ਤੀਸਰੀ ਆਵਾਜ਼ 'ਤੇ ਜਦ ਨੈਣ ਖੁੱਲ੍ਹੇ ਤਾਂ ਭੱਠ ਤਪਦਾ ਨੀਲਾ ਆਕਾਸ਼ ਗਹਿਰਾ ਸੀ। ਕੁਝ ਚਿਰ ਮਗਰੋਂ ਬਦਲ ਦਿਸ ਆਏ, ਕਿਣ ਮਿਣ ਲੈ ਪਈ, ਫਿਰ ਮੋਹਲੇ ਧਾਰੋ ਵਸੇ। ਜ਼ਮੀਂਦਾਰ ਤਾਂ ਅਸਮਾਨਾਂ ਵੱਲ ਤੱਕਦੇ ਅਚਰਜ ਹੋ ਰਹੇ ਸਨ। ਸ੍ਰੀ ਅਮਰਦਾਸ ਜੀ ਚੁਪਾਤੇ ਅਤੇ ਮਲਕੜੇ ਹੀ ਖਿਸਕ ਗਏ ਖਾਨ ਰਜਾਦੇ ਵੱਲ ਨੂੰ। ਜਿਉਂ ਜਿਉਂ ਛੈਬਰ ਵਧੀ, ਖੁਸ਼ੀਆਂ ਚਾਓ ਅਤੇ ਨੱਚ ਟੱਪ ਵਧੀ, ਕੁਛ ਗਬਰੂਟ ਉਸ ਉਛਾਲ ਵਿੱਚ ਜੋਗੀ ਦੇ ਉਦਾਲੇ ਹੋ ਗਏ। ਨਿਕਲ ਪਾਪੀਆ ਸਾਡੇ ਪਿੰਡੋਂ, ਤੇਰੇ ਪਿੱਛੇ ਨਹੀਂ ਸੀ ਪੈਂਦਾ ਮੀਂਹ। ਇਸ ਤਰ੍ਹਾਂ ਧੱਕੇ ਧੋੜੇ ਦੇਣ ਦੇ, ਡੇਗ ਦੇ ਖੇਤਾਂ ਵਿੱਚ ਘਸੀੜਦੇ, ਪਿੰਡ ਦੀਆਂ ਜੂਹਾਂ ਤੋਂ ਬਾਹਰ ਸੱਟ ਆਏ, ਲੰਮੇ ਸਾਹ ਲੈਂਦੇ ਨੂੰ ਅਤੇ ਸਾਹ ਤਰੋੜਦੇ ਨੂੰ। 42ਵਾਂ ਹੈ ਖਾਨ ਰਜਾਦੇ। ਸ੍ਰੀ ਸਤਿਗੁਰੂ ਜੀ ਖਾਨ ਰਜਾਦੇ ਪਲੰਘ 'ਤੇ ਬੈਠੇ ਸਨ। ਕੁਛ ਸਿੰਘ ਦੁਆਲੇ ਬੈਠੇ ਆਪ ਦੀ ਮਨੋਹਰ ਸਿੱਖਿਆ ਸੁਣ ਰਹੇ ਸਨ ਕਿ ਆਪ ਜੀ ਨੂੰ ਦੂਰੋਂ ਸ੍ਰੀ ਅਮਰਦਾਸ ਜੀ ਆਉਂਦੇ ਦਿਸ ਪਏ, ਜਿਸ ਆਪਣੇ ਲਾਏ ਨੂੰ ਨਿਹਾਲ ਨੂੰ ਵੇਖ ਕੇ ਬਾਗ ਬਾਗ ਹੋ ਜਾਇਆ ਕਰਦੇ ਸਨ। ਅੱਜ ਦੇਖਦੇ ਸਾਰ ਪਿੱਠ ਫੇਰ ਲਈ। ਇਸ ਵੇਲੇ ਸ੍ਰੀ ਅਮਰ ਜੀ ਮੱਥਾ ਟੇਕ ਰਹੇ ਸਨ। ਜਦ ਸਿਰ ਚਾਇਆ ਅਤੇ ਆਪਣੀ ਵੱਲ ਸਤਿਗੁਰੂ ਦੀ ਪਿੱਠ ਵੇਖੀ ਤਾਂ ਫਿਕਰ ਪਿਆ ਕਿ ਸਦਾ ਖਿੜੇ ਦਾਤਾ ਤਾਂ ਸਦਾ ਪ੍ਰਸੰਨ ਹਨ, ਇਹ ਕੋਈ ਮੇਰੀ ਭੁੱਲ ਹੋਈ ਹੈ ਜੋ ਲਿਖਾਈ ਜਾ ਰਹੀ ਹੈ। ਫਿਰ ਸਮਝ ਪਈ ਕਿ ਮੈਨੂੰ ਮਤਾਂ ਦਿਸ਼ਾ ਭਰਮ ਹੋਇਆ ਹੋਵੇ। ਗੁਰੂ ਕੇ ਮੁਖਾਰਬਿੰਦ ਵਾਲੇ ਪਾਸੇ ਹੋ ਕੇ ਫਿਰ ਮੱਥਾ ਟੇਕਿਆ, ਸਿਰ ਚਾਇਆ ਤਾਂ ਫਿਰ ਪਿੱਠ ਹੀ ਨਜ਼ਰ ਪਈ। ਹੁਣ ਨਿਸ਼ਚਾ ਹੋ ਗਿਆ ਕਿ ਹੋਵੇ ਨਾ ਤਾਂ ਮੇਰੀ ਖਡੂਰ ਵਾਲੀ ਸ਼ਕਤੀ ਵਰਤਣੀ ਹਜ਼ੂਰ ਦੇ ਪਸੰਦ ਨਹੀਂ ਆਈ, ਜੋ ਉੱਚ ਪਰਖ ਵਾਲੀ ਗੁਰੂ ਕੀ ਕਸਵੱਟੀ 'ਤੇ ਠੀਕ ਨਹੀਂ ਬੈਠੀ। ਦਿਲ ਨੇ ਦ੍ਰਵਣਤਾ ਖਾਧੀ, ਗੋਡਿਆਂ ਪਰਨੇ ਹੋ ਗਏ ਅਤੇ ਬੜੀ ਨਿਮਰ ਸੁਰ ਵਿੱਚ ਬਿਨੈ ਕੀਤੀ, ਬਖਸ਼ਣ ਦਾਤਾ ਤਰਾਹੇ ਮਾਂ, ਬਖਸ਼ ਲਓ ਤਰਾਹੇ ਮਾਂ ਤਰਾਹੇ ਮਾਂ। ਗੁਰੂ ਜੀ ਨੇ ਸੱਤ ਸੁਣੀ, ਰਿਦੇ ਦੀਆਂ ਡੂੰਘਾਣਾਂ ਤੋਂ ਉੱਠ ਕੇ ਆਈ ਸੱਤ ਸੁਣੀ, ਪਰਤੇ ਅਤੇ ਬੋਲੇ, ਸ਼ਕਤੀ ਦੀ ਹੱਟ ਕਿਉਂ ਲਾਈ ਅਮਰਦਾਸ? ਸ੍ਰੀ ਅਮਰਦਾਸ ਜੀ, ਭੁੱਲ ਹੋਈ ਦਾਤਾ, ਗੁਰੂ ਅਪਮਾਨ ਝੱਲ ਨਹੀਂ ਸਕਿਆ, ਰਜ਼ਾ ਨੂੰ ਲਖ ਨਹੀਂ ਸਕਿਆ। ਸੋਚ ਇਹ ਆਈ ਸੀ ਕਿ ਮੂਰਖਾਂ ਨੂੰ ਅਕਲ ਸ਼ਕਤੀ ਵੇਖ ਕੇ ਹੀ ਆਉਂਦੀ ਹੈ, ਪਰ ਦਾਤਾ ਆਪ ਦੀ ਦ੍ਰਿਸ਼ਟੀ ਪਾਰਾਵਾਰ ਹੈ, ਭੁੱਲ ਸਾਡੇ ਪੱਲੇ ਭੁੱਲ, ਪਿਰਕੀ ਸਾਰ ਨਾ ਜਾਣੀ, ਭੁਲਾਵੜੇ ਭੁੱਲੀ ਭੁੱਲ ਭੁੱਲ ਪੁੱਛੋ ਤਾਵਣੀ। ਗੁਰੂ ਜੀ, ਸ਼ਕਤੀ ਅੱਗੇ ਲੋਕ ਨਿਉਂ ਤਾਂ ਜਾਂਦੇ ਹਨ, ਪਰ ਨਿਵਾਹ ਕੇ ਕੀ ਖਟੀਦਾ ਹੈ? ਵਡਿਆਈ, ਵਡਿਆਈ ਕੀ ਸਵਾਰਦੀ ਹੈ? ਸਵਾਦ ਦਿੰਦੀ ਹੈ ਆਪਣੇ ਵਿੱਚ ਵੱਡੇ ਪ੍ਰਤੀਤ ਕਰਨ ਦੀ, ਜੋ ਸਵਾਦ ਕੇ ਹਉਂਦਾ ਹੈ, ਇਹ ਹਉਂਦਾ ਸਵਾਦ ਨਾਮ ਤੋਂ ਵਿਸਾਰ ਦਿੰਦਾ ਹੈ। ਨਾਮ ਤੋਂ ਵਿਸਾਰਾ ਮਾਇਆ ਵਿਸਮਾਦ ਵਿੱਚ ਭੁਲਾਈ ਰੱਖਦਾ ਹੈ, ਪਿਆਰੇ ਸਾਈਂ ਤੋਂ ਦੂਰ ਰੱਖਦਾ ਹੈ। ਪਿਆਰੇ ਤੋਂ ਦੂਰ ਰੱਖਣ ਵਾਲੀ ਦੁਨੀਆ ਦੀਆਂ ਵਡਿਆਈਆਂ ਸਾੜੀਆਂ ਭਲੀਆਂ, ਜੋ ਨਾਲ ਵੀ ਨਹੀਂ ਜਾਂਦੀਆਂ। ਫਿਰ ਸਦ ਉੱਠੀ ਸੋਹਣੇ ਗਲੇ ਤੋਂ, ਨਾਨਕ ਦੁਨੀਆ ਕੀਆਂ ਵਡਿਆਈਆਂ, ਅੱਗੀ ਸੇਤੀ ਜਾਲ, ਇੰਨੀ ਜਲਈ ਨਾਮ ਵਿਸਾਰਿਆ, ਇੱਕ ਨਾ ਚਲੀਆਂ ਨਾਲ। ਸ਼੍ਰੀ ਅਮਰਦਾਸ ਜੀ। ਪਿਰ ਕੀ ਸਾਰ ਨਾ ਜਾਣੀ, ਹਾਂਜੀ ਪੁਲਾਵੜੇ ਪੁਲਾਵੜੇ ਪੁਲੀ ਪੁਲ ਪੁਲ ਪਛੋਤਾਣੀ ਪਛੋਤਾਣੀ। ਸ਼੍ਰੀ ਗੁਰੂ ਜੀ, ਸੁਣ ਪੁਰਖਾ, ਨਾਲ ਜਾਣ ਵਾਲੀ ਵਡਿਆਈ ਨਾਮ ਵਿੱਚ ਵਸਦੀ ਹੈ। ਜਿਨ੍ਹਾਂ ਨੂੰ ਇਹ ਮਿਲੀ ਹੈ ਉਹ ਬਾਹਰ ਸ਼ਕਤੀਆਂ ਦਿਖਾ ਕੇ ਕੋਈ ਪਲਾਲ ਨਹੀਂ ਕਰਦੇ। ਉਹ ਤਾਂ ਅੰਦਰ ਰੱਤੇ ਰਹਿੰਦੇ ਹਨ ਪਿਆਰੇ ਪ੍ਰੀਤਮ ਦੇ ਪਿਆਰ ਵਿੱਚ। ਨਾਮ ਮੇਲੀ ਰੱਖਦਾ ਹੈ ਨਾਮੀ ਨਾਲ, ਅੰਤਰ ਆਤਮੇ ਇੱਕ ਰਸ ਪ੍ਰਾਪਤ ਹੁੰਦਾ ਹੈ ਜੋ ਅੰਮ੍ਰਿਤ ਵਾਂਗੂ ਮਿੱਠਾ ਅਤੇ ਅਮਰ ਕਰਨੇ ਵਾਲਾ ਹੁੰਦਾ ਹੈ। ਹੋਰ ਐਸਾ ਕੋਈ ਰਸ ਨਹੀਂ ਜੋ ਇਸ ਅੰਮ੍ਰਿਤ ਤੋਂ ਲੋਵੇ। ਇਹ ਨਾਮ ਅੰਮ੍ਰਿਤ ਗੁਰੂ ਮਿਹਰ ਨਾਲ ਮਿਲਦਾ ਹੈ, ਮਨ ਵਿੱਚ ਵਸਦਾ ਹੈ ਅਤੇ ਮਨ ਨੂੰ ਰਸਾਵੇਸ਼ ਵਿੱਚ ਰੱਖਦਾ ਹੈ। ਹਾਂ, ਜਿਨ੍ਹਾਂ 'ਤੇ ਮਿਹਰ ਆਉਂਦੀ ਹੈ, ਤੁਰੰਤ ਦਾਤ ਮਿਲੀ ਆਉਂਦੀ ਹੈ, ਉਹ ਇਸ ਨੂੰ ਪ੍ਰੇਮ ਨਾਲ ਪੀਂਦੇ ਰਹਿੰਦੇ ਹਨ। ਪਰ ਜਿਨ੍ਹਾਂ ਨੂੰ ਪ੍ਰਾਪਤ ਆਉਂਦਾ ਹੈ ਉਹ ਹੀ ਪੀਂਦੇ ਹਨ ਅਤੇ ਖੀਵੇ ਰਹਿੰਦੇ ਹਨ। ਕਿਸ ਵਡਿਆਈ ਵਾਲੇ ਨੂੰ ਲੋੜ ਨਹੀਂ ਜਗਤ ਵਡਿਆਈ ਦੀ, ਲੋੜ ਨਹੀਂ ਸ਼ਕਤੀ ਦਿਖਾਲਣ ਦੀ। ਸ਼੍ਰੀ ਅਮਰਦਾਸ ਜੀ, ਸੱਚ ਦਾਤਾ ਸੱਚ। ਹੁਣ ਸ਼੍ਰੀ ਗੁਰੂ ਜੀ ਨੇ ਬਾਹੋਂ ਫੜ ਕੇ ਪਾਸ ਬਹਾਲ ਲਿਆ ਅਤੇ ਬੋਲੇ, ਸੁਣ ਪੁਰਖਾ, ਅੰਦਰ ਹੋਵੇ ਇਹ ਨਾਮ ਅੰਮ੍ਰਿਤ ਅਤੇ ਗੁਰੂ ਨਾਨਕ ਮਿਹਰ ਨਾਲ ਖੁੱਲ੍ਹ ਪਵੇ ਦ੍ਰਿਸ਼ਟੀ, ਫਿਰ ਕੀ ਦਿਸਦਾ ਹੈ ਦੇਖ। ਸਰਬ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਫਿਰ ਮਨ ਹੋ ਜਾਂਦਾ ਹੈ ਜੀਰਾਂਦ ਵਿੱਚ ਰੁੱਖਾਂ ਤੁਲ, ਫਿਰ ਮਨ ਹੋ ਜਾਂਦਾ ਹੈ ਖਿਮਾ ਵਿੱਚ ਧਰਤੀ ਵਾਂਗ, ਫਿਰ ਮਨ ਹੋ ਜਾਂਦਾ ਹੈ ਅਡੋਲ ਪਰਬਤ ਵਾਂਗ, ਫਿਰ ਮਨ ਹੋ ਜਾਂਦਾ ਹੈ ਨਿਰਮਲ ਬਰਫ਼ ਤੁਲ, ਫਿਰ ਮਨ ਹੋ ਜਾਂਦਾ ਹੈ ਵਿਸ਼ਾਲ ਆਕਾਸ਼ ਤੁਲ, ਫਿਰ ਮਨ ਹੋ ਜਾਂਦਾ ਹੈ ਤੇਜਮਏ ਸੂਰਜ ਵਾਂਗ, ਫਿਰ ਮਨ ਹੋ ਜਾਂਦਾ ਹੈ ਸਰਬੱਤ ਦੇ ਭਲੇ ਵਿੱਚ ਉਮਾਹੂ ਸੂਮੇ ਵਾਂਗ, ਫਿਰ ਮਨ ਹੋ ਜਾਂਦਾ ਹੈ ਸਰਬੱਤ ਕਰਤਾ ਪੁਰਖ ਨਾਲ ਸਾਂਝੀ ਵਾਲ ਹੋ ਕੇ। ਦੇਖ ਭਾਈ, ਹੀਰਾ ਕਣੀ ਨਿੱਕੀ ਪਰ ਪੱਥਰਾਂ ਦੇ ਪਰਬਤ ਤੋਂ ਕੀਮਤੀ। ਹਾਂ ਭਾਈ, ਹੀਰਾ ਕਣੀਆਂ ਨਿੱਕੀਆਂ ਪਰ ਹੀਰਾ, ਸਭ ਮੈਂ ਜੋ ਜੋਤ ਹੈ ਸੋਏ, ਸਭ ਮੈਂ ਜੋ ਜੋਤ ਹੈ ਸੋਏ। ਆਖਦੇ ਗਾਉਂਦੇ ਦਿਆਲ ਦਾਤਾ ਜੀ ਚੁੱਪ ਹੋ ਗਏ, ਅਡੋਲ ਹੋ ਗਏ, ਟਿਕ ਗਏ ਸਾਈਂ ਰੰਗ ਵਿੱਚ ਨਿਮਗਨ ਹੋ ਕੇ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।